ਵਾਹਿਗੁਰੂ ਜੀ ਇੱਕ ਓਅੰਕਾਰ। ਸੋ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਓਅੰਕਾਰ ਤੋਂ ਭਾਵ ਹੈ ਉਹਦਾ ਇੱਕ ਹੀ ਇਹ ਸਾਰਾ ਆਕਾਰ ਜਿਹੜਾ ਹੈ। ਸੋ ਆਕਾਰ ਤੋਂ ਭਾਵ ਪਸਾਰਾ ਹੈ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ। ਸੋ ਉਹੋ ਹੀ ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਲੈਤਾ ਕਰਨ ਵਾਲਾ ਹੈ। ਸਤ ਨਾਮ, ਉਹਦਾ ਨਾਮ ਤਿੰਨਾਂ ਕਾਲਾਂ ਵਿੱਚ ਸੱਤ ਹੈ। ਸੋ ਉਹ ਕਦੇ ਕਦੇ ਵੀ ਪਰਮਾਤਮਾ ਜੋ ਹੈ ਕਿਸੇ ਸਮੇਂ ਨਾਸ ਨਹੀਂ ਹੁੰਦਾ। ਕਰਤਾ ਪੁਰਖ, ਉਹ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਪੁਰਖ ਤੋਂ ਭਾਵ ਹੈ ਕਿ ਉਹ ਪੂਰਨ ਵਿਆਪਕ ਰੂਪ ਦੇ ਵਿੱਚ ਹੈ। ਨਿਰਭਉ, ਵਾਹਿਗੁਰੂ ਭੈ ਤੋਂ ਰਹਿਤ ਹੈ ਕਿਉਂਕਿ ਉਹਦੀ ਆਪਣੀ ਅੰਸ਼ ਹੀ ਹੈ ਸਾਰਾ ਸੰਸਾਰ, ਅਤੇ ਡਰ ਕਾਹਦਾ। ਨਿਰਵੈਰ, ਅਕਾਲ ਪੁਰਖ ਜੀ ਨੂੰ ਕਿਸੇ ਨਾਲ ਵੈਰ ਨਹੀਂ ਕਿਉਂਕਿ ਸਾਰੇ ਜੀਵ ਉਹਦੇ ਆਪਣੇ ਹਨ। ਅਕਾਲ ਮੂਰਤ, ਕਾਲ ਤੋਂ ਰਹਿਤ ਉਹਦੀ ਮੂਰਤ ਭਾਵ ਹਸਤੀ ਹੈ। ਅਜੂਨੀ, ਜੋ ਜੂਨਾਂ ਵਿੱਚ ਨਹੀਂ ਆਉਂਦੇ ਹਨ। ਸੈ ਭੰਗ ਸਵੈਅੰ ਭਵ, ਭਾਵ ਜਾਪ ਸਾਹਿਬ ਦੇ ਵਿੱਚ ਵੀ ਆਉਂਦਾ ਹੈ, ਸੁਤੇ ਸਿੱਧ ਪ੍ਰਕਾਸ਼ ਹੋਣਾ, ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ, ਉਹਨੂੰ ਹੋਰ ਕਿਸੇ ਤੋਂ ਪ੍ਰਕਾਸ਼ ਲੈਣ ਦੀ ਜ਼ਰੂਰਤ ਨਹੀਂ ਹੈ। ਗੁਰ ਪ੍ਰਸਾਦ, ਗੁਰਾਂ ਦੀ ਕਿਰਪਾ ਨਾਲ ਸੋ ਅਕਾਲ ਪੁਰਖ ਦੀ ਪ੍ਰਾਪਤੀ ਹੈ, ਜਾਂ ਗੁਰਾਂ ਦੀ ਕਿਰਪਾ ਨਾਲ ਇਹ ਸਾਰੇ ਗੁਣ ਬੰਦੇ ਦੇ ਵਿੱਚ ਆ ਕੇ ਆਪਣੇ ਆਪ ਹੀ ਸਮਾ ਜਾਂਦੇ ਹਨ। ਜਪ, ਇਸ ਪ੍ਰਕਾਰ ਜੋ ਜਪਣੇ ਯੋਗ ਹੈ, ਬਾਣੀ ਦਾ ਨਾਮ ਜਪਜੀ ਸਾਹਿਬ ਹੈ, ਜਪ ਨਾਮ ਹੈ, ਜੀ ਸਤਿਕਾਰ ਨਾਲ ਲਾਉਣੇ ਹੈ। ਜਪ ਤੋਂ ਭਾਵ ਇੱਕ ਵਾਹਿਗੁਰੂ ਦਾ ਸਿਮਰਨ ਕਰੋ। ਆਦਿ ਸੱਚ, ਉਹ ਵਾਹਿਗੁਰੂ ਜਗਤ ਦੀ ਉਤਪਤੀ ਤੋਂ ਪਹਿਲਾਂ ਵੀ ਸੱਚ ਸੀ। ਜੁਗਾਦਿ ਸੱਚ, ਜੁਗਾਦ ਹੁੰਦਾ ਯੁੱਗਾਂ ਦੇ ਆਰੰਭ ਵਿੱਚ ਵੀ ਸੱਚ ਸੀ। ਹੈ ਭੀ ਸੱਚ, ਹੈ ਭੀ ਤੋਂ ਭਾਵ ਹੁਣ ਵਰਤਮਾਨ ਸਮੇਂ ਵਿੱਚ ਵੀ ਸੱਚ ਸਰੂਪ ਹੈ ਵਾਹਿਗੁਰੂ। ਨਾਨਕ ਹੋਸੀ ਭੀ ਸੱਚ, ਹੋਸੀ ਭਾਵ ਅੱਗੋਂ ਵਾਲੇ ਭਵਿੱਖ ਸਮੇਂ ਵਿੱਚ ਉਹ ਵਾਹਿਗੁਰੂ ਸੱਚ ਹੀ ਹੋਵੇਗਾ। ਸੋ ਹੋਰ ਸਾਰੀਆਂ ਚੀਜ਼ਾਂ ਨਾਸਵਾਨ ਹੈ। ਸੋ ਸਤਿਗੁਰੂ ਨਾਨਕ ਦੇਵ ਜੀ ਕਥਨ ਕਰਦੇ ਹੈ ਭਈ ਭਾਈ, ਉਹ ਵਾਹਿਗੁਰੂ ਸਾਰਿਆਂ ਸਮਿਆਂ ਦੇ ਵਿੱਚ ਸੱਚ ਸਰੂਪ ਹੈ। ਸੋਚੈ ਸੋਚ ਨਾ ਹੋ ਵਈ, ਜੇ ਸੋਚੀ ਲੱਖ ਵਾਰ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦਾ ਇਹ ਸਿੱਧਾਂ ਦੇ ਨਾਲ ਆਪਸ ਵਿੱਚ ਵਿਚਾਰ ਵਟਾਂਦਰਾ ਹੋਇਆ ਹੈ। ਸੋ ਸਰੀਰ ਦੀ ਪਵਿੱਤਰਤਾ ਹੀ ਰੱਖਣ ਨਾਲ ਪਵਿੱਤਰਤਾ ਨਹੀਂ ਰਹਿੰਦੀ, ਭਾਵੇਂ ਲੱਖਾਂ ਵਾਰ ਸਰੀਰ ਨੂੰ ਇਸ਼ਨਾਨ ਕਰਾ ਲਈਏ, ਜਿੰਨੀ ਮਰਜ਼ੀ ਪਵਿੱਤਰਤਾ ਰੱਖ ਲਈਏ। ਸੋਚ ਕਰੇ ਦਿਨ ਸਾਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵ ਤਾਰ। ਚੁੱਪ ਰਹਿਣ ਨਾਲ ਭਾਵ ਮੌਨ ਧਾਰਨ ਕਰਨ ਨਾਲ, ਮੂੰਹ ਬੰਦ ਕਰਨ ਨਾਲ ਮਨ ਅੰਦਰੋਂ ਚੁੱਪ ਨਹੀਂ ਹੁੰਦਾ, ਸ਼ਾਂਤ ਨਹੀਂ ਹੁੰਦਾ। ਭਾਵੇਂ ਤੇਲ ਧਾਰਾ ਵੱਤ ਸਮਾਧੀ ਲਾ ਕੇ ਬੈਠੇ ਰਹੀਏ, ਇੱਕ ਸਾਰ ਲਿਵ ਲਾ ਕੇ ਰੱਖੀਏ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਭੁੱਖੇ ਰਹਿਣ ਨਾਲ ਮਨ ਦੀ ਜਿਹੜੀ ਭੁੱਖ ਹੈ, ਤ੍ਰਿਸ਼ਨਾ ਦੂਰ ਨਹੀਂ ਹੁੰਦੀ। ਭਾਵੇਂ ਸਾਰੀਆਂ ਪੁਰੀਆਂ ਤੋਂ ਭਾਵ ਸਾਰੇ ਤਿੰਨਾਂ ਲੋਕਾਂ ਦੇ ਪਦਾਰਥਾਂ ਦੀਆਂ ਪੰਡਾਂ ਮੰਨ ਕੇ ਦੇ ਦਈਏ, ਉਹਦੇ ਨਾਲ ਜੀਵ ਦੀ ਭੁੱਖ ਨਹੀਂ ਉਤਰਦੀ। ਅੰਨ ਤੇ ਰਹਿਤਾ ਦੁੱਖ ਦੇਹੀ ਸਹਿਤਾ, ਹੁਕਮ ਨਾ ਬੂਝੈ ਵਿਆਪਿਆ ਮਮਤਾ। ਸਹਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਭਾਵੇਂ ਹਜ਼ਾਰਾਂ ਅਤੇ ਲੱਖਾਂ ਸਿਆਣਪਾਂ ਚਤੁਰਾਈਆਂ ਮਨੁੱਖ ਦੇ ਕੋਲ ਹੋਣ, ਹਜ਼ਾਰਾਂ ਲੱਖਾਂ ਪੁਸਤਕਾਂ ਦੀਆਂ ਲੱਖਾਂ ਕਰੋੜਾਂ ਸਿਆਣਪਾਂ ਵੀ ਹੋਣ, ਪਰ ਅੱਗੇ ਪ੍ਰਲੋਕ ਵਿੱਚ ਜਾਂ ਪਰਮੇਸ਼ਰ ਦੀ ਪ੍ਰਾਪਤੀ ਦੇ ਵਿੱਚ ਇਹ ਕੰਮ ਨਹੀਂ ਕਰਦੀਆਂ, ਨਾਲ ਨਹੀਂ ਚੱਲਦੀਆਂ। ਅੱਗੇ ਪ੍ਰਲੋਕ ਦੇ ਵਿੱਚ ਇਹ ਨਾਲ ਨਹੀਂ ਜਾਂਦੀਆਂ। ਫਿਰ ਪ੍ਰਸ਼ਨ ਕੀਤਾ ਸਿੱਧਾਂ ਨੇ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁੱਟੈ ਪਾਲ। ਅਸੀਂ ਸਚਿਆਰ ਕਿਵੇਂ ਹੋਈਏ, ਸੱਚ ਦੀ ਪ੍ਰਾਪਤੀ ਵਾਲੇ ਕਿਵੇਂ ਹੋਈਏ, ਅੰਦਰੋਂ ਬਾਹਰੋਂ ਸੁੱਚੇ ਕਿਵੇਂ ਹੋਈਏ, ਸੱਚੇ ਕਿਵੇਂ ਹੋਈਏ। ਸਾਡੇ ਅੰਦਰੋਂ ਕੂੜ ਤੋਂ ਭਾਵ ਹੁੰਦਾ ਝੂਠ ਦੀ ਕੰਧ ਜਿਹੜੀ ਹੈ, ਪੜਦਾ ਅੰਦਰ ਪਿਆ ਹੋਇਆ ਹਉਮੈ ਦੀ ਕੰਧ ਹੈ, ਟੁੱਟੇ ਕਿਵੇਂ। ਧੰਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਉਹਨਾਂ ਨੂੰ, ਸਾਰੀ ਸੰਗਤ ਨੂੰ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲੋ, ਹੁਕਮ ਜੋੜੀ ਦੀ ਰਜਾ ਵਿੱਚ ਚੱਲਣ ਨਾਲ ਅਸੀਂ ਸਚਿਆਰ ਹੋ ਸਕਦੇ ਹਾਂ ਅਤੇ ਸਾਡੇ ਅੰਦਰੋਂ ਝੂਠ ਦਾ ਜਿਹੜਾ ਪਰਦਾ ਦੂਰ ਹੋ ਸਕਦਾ ਹੈ। ਇਹ ਹੁਕਮ ਵਾਹਿਗੁਰੂ ਨੇ ਹਰੇਕ ਜੀਵ ਦੇ ਨਾਲ, ਹਰੇਕ ਦੇ ਮੱਥੇ ਉੱਤੇ ਲਿਖਿਆ ਹੋਇਆ। ਪਰਮਾਤਮਾ ਨੇ ਹਰ ਜੀਵ ਦੇ ਮਸਤਕ ਤੇ ਉਹਦੇ ਲੇਖ ਧੁਰ ਤੋਂ ਹੀ ਲਿਖ ਕੇ ਉਹਨੂੰ ਸ੍ਰਿਸ਼ਟੀ ਤੇ ਭੇਜਿਆ। ਉਹਦੀ ਰਜਾ ਭਾਵ ਹੁਕਮ ਵਿੱਚ ਚੱਲਣ ਵਾਲਾ ਜੀਵ ਸੱਚੀ ਦਰਗਾਹ ਵਿੱਚ ਪ੍ਰਵਾਨ ਹੁੰਦਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਜਿੰਨਾ ਵੀ ਤੁਸੀਂ ਆਕਾਰ ਦੇਖਦੇ ਹੋ, ਚਾਹੇ ਉਹ ਪਹਾੜ ਦਾ, ਚਾਹੇ ਕੀੜੀ ਦਾ, ਚਾਹੇ ਹਾਥੀ ਦਾ, ਚਾਹੇ ਉਹ ਬ੍ਰਹਿਮੰਡ ਦਾ, ਪਰ ਕਹਿੰਦੇ ਨੇ ਉਸ ਹੁਕਮ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਉਹ ਕਿੰਨਾ ਕੁ ਵੱਡਾ, ਉਹ ਹੁਕਮੀ ਕਿੱਡਾ, ਉਹਦਾ ਹੁਕਮ ਕਿੰਨਾ ਕੁ ਵੱਡਾ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਅਕਾਲ ਪੁਰਖ ਦੇ ਹੁਕਮ ਵਿੱਚ ਇਹ ਜੀਵ ਪੈਦਾ ਹੁੰਦੇ ਨੇ ਅਤੇ ਉਹਦੇ ਹੁਕਮ ਦੇ ਵਿੱਚ ਹੀ ਇਹਨਾਂ ਜੀਵਾਂ ਨੂੰ ਵਡਿਆਈ ਮਿਲਦੀ ਹੈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਵਾਹਿਗੁਰੂ ਦੇ ਹੁਕਮ ਨਾਲ ਹੀ ਜੀਵ ਉੱਤਮ ਅਤੇ ਨੀਚ ਹੁੰਦਾ ਅਤੇ ਹੁਕਮ ਦੇ ਲਿਖੇ ਅਨੁਸਾਰ ਹੀ ਦੁੱਖ ਅਤੇ ਸੁੱਖ ਇਹ ਜੀਵ ਨੂੰ ਮਿਲਦਾ। ਕਿਉਂ? ਜੀਵ ਨੂੰ ਜਾਣਨਾ ਚਾਹੀਦਾ ਵੀ ਦੁੱਖ ਆ ਗਿਆ ਤਾਂ ਨਾਲ ਹੀ ਲਿਖਿਆ ਹੋਇਆ ਮੇਰੇ ਦੁੱਖ ਵੀ, ਇਹ ਪਹਿਲਾਂ ਤੋਂ ਹੀ ਮਸਤਕ 'ਤੇ ਪਾਇਆ ਹੋਇਆ ਸਾਰਾ ਲਿਖ ਦਾਤ ਜੋਤ ਵਡਿਆਈ। ਤਾਂ ਕਹਿੰਦੇ ਭਾਣੇ ਅੰਦਰ ਚੱਲੋ। ਇਸ ਤਰ੍ਹਾਂ ਸਾਰਾ ਕੁਛ ਉਹਦੇ ਹੁਕਮ 'ਚ ਮਿਲਦਾ ਆਪਾਂ ਨੂੰ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਕਈ ਜਿਹੜੇ ਨੇ ਜੀਵ ਉਸ ਵਾਹਿਗੁਰੂ ਦੇ ਹੁਕਮ ਨਾਲ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ, ਕਈ ਹੁਕਮ ਨਾਲ ਭਵਾਈਆ ਭਵਾਏ ਜਾਂਦੇ ਨੇ, ਜੂਨਾਂ ਦੇ ਵਿੱਚ ਗੇੜੇ ਖਵਾਏ ਜਾਂਦੇ ਨੇ, ਖੱਜਲ ਖੁਆਰੀ ਹੁੰਦੇ ਰਹਿੰਦੇ ਨੇ। ਉਹ ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਾਰੇ ਜੀਵ ਜੰਤ ਵਾਹਿਗੁਰੂ ਦੇ ਹੁਕਮ ਵਿੱਚ ਚੱਲਦੇ ਨੇ, ਹੁਕਮ ਤੋਂ ਬਾਹਰ ਕੋਈ ਵੀ ਜੀਵ ਜੰਤ ਨਹੀਂ ਚੱਲਦਾ। ਨਾਨਕ ਹੁਕਮੈ ਜੇ ਬੁੱਝੈ ਤਾਂ ਆਉਮੈ ਕਹੈ ਨਾ ਕੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਆ, ਜਿਹੜਾ ਕੋਈ ਹੁਕਮ ਸਮਝ ਲੈਂਦਾ ਉਹ ਫਿਰ ਹਉਮੈ ਨਹੀਂ ਕਹਿੰਦਾ ਵੀ ਮੈਂ ਕੀਤਾ ਮੈਂ ਕੀਤਾ। ਨਹੀਂ, ਆਪਾਂ ਜੋ ਕੁਛ ਕਰਦੇ ਹਾਂ ਸਭ ਵਾਹਿਗੁਰੂ ਦੀ ਕਿਰਪਾ ਨਾਲ ਕਰਦੇ ਹਾਂ, ਉਹਦੀ ਰਜ਼ਾ ਵਿੱਚ ਕਰਦੇ ਹਾਂ। ਕਦੇ ਵੀ ਹਉਮੈ ਸਹਿਤ ਕਰਮ ਨਹੀਂ ਕਰਨਾ। ਹਉਮੈ ਨਾਲ ਕੀਤੀ ਹੋਈ ਸੇਵਾ ਸਿਮਰਨ ਬੇਅਰਥ ਹੋ ਜਾਂਦਾ, ਹਉਮੈ ਨਹੀਂ ਕਰਨੀ। ਇਹੀ ਕਹਿਣਾ ਵਾਹਿਗੁਰੂ ਜੀ ਤੁਸੀਂ ਕਰਵਾਇਆ, ਸਭ ਤੁਹਾਡੀ ਕਿਰਪਾ, ਉਹਦੀ ਰਜ਼ਾ ਵਿੱਚ ਚੱਲਣਾ। ਫਿਰ ਕਹਿੰਦਾ ਜੀ ਸਿੱਧਾਂ ਨੇ ਅਸਲ 'ਚ ਪ੍ਰਸ਼ਨ ਕੀਤੇ ਸੀਗੇ, ਉਹ ਪਹਿਲੀ ਅੰਮ੍ਰਿਤ ਬਾਣੀ ਜਿਹੜੀ ਹੈਗੀ ਆ ਕਥਾ, ਉਹਦੇ ਸ਼ਰਵਣ ਕਰ ਸਕਦੇ ਹਾਂ ਖੁੱਲ੍ਹ ਕੇ। ਵਾਹਿਗੁਰੂ ਦਾ ਬਲ ਅਤੇ ਉਹਦੇ ਕਰਤੱਬਾਂ ਦਾ ਵਰਣਨ ਕਰੋ ਤਾਂ ਮਹਾਰਾਜ ਫਰਮਾਉਂਦੇ ਨੇ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਭਾਈ ਜਿੰਨਾ ਕਿਸੇ 'ਚ ਜ਼ੋਰ ਹੁੰਦਾ ਓਨਾ ਕਿ ਉਹ ਵਾਹਿਗੁਰੂ ਦੇ ਬਲ ਨੂੰ ਗਾਉਂਦਾ, ਤਾਣ ਕਹਿੰਦੇ ਨੇ ਬਲ ਨੂੰ। ਗਾਵੈ ਕੋ ਦਾਤ ਜਾਣੈ ਨੀਸਾਣ, ਕੋਈ ਉਹਦੀਆਂ ਦਾਤਾਂ ਨੂੰ ਗਾਉਂਦਾ ਜਿੰਨਾ ਕੁ ਉਹਦੀਆਂ ਦਾਤਾਂ ਨੂੰ ਉਹ ਨਿਸ਼ਾਨਾਂ ਤੋਂ ਭਾਵ ਜਾਣਦਾ, ਪ੍ਰਗਟ ਕਰਕੇ ਦਿਖਾਉਂਦਾ। ਗਾਵੈ ਕੋ ਦਾਤ ਜਾਣੈ ਨੀਸਾਣ, ਨੀਸਾਣ ਦਾ ਪ੍ਰਗਟ ਕਰਕੇ ਦਿਖਾਉਣੀ, ਮੈਨੂੰ ਰੱਬ ਨੇ ਆਹ ਦਿੱਤਾ, ਮੈਨੂੰ ਆਹ ਦਿੱਤਾ, ਮੈਨੂੰ ਉਹ ਦਿੱਤਾ, ਇਉਂ ਗਾਉਂਦਾ। ਗਾਵੈ ਕੋ ਗੁਣ ਵਡਿਆਈ ਆ ਚਾਰ, ਕੋਈ ਉਹਦੇ ਹੁਣ ਵਡਿਆਈਆਂ ਕਰਦਾ, ਉਹਦੇ ਗੁਣਾਂ ਨੂੰ ਗਾਉਂਦਾ, ਉਹਦੀਆਂ ਚਾਰ ਹੁੰਦਾ ਸੁੰਦਰ, ਉਹਦੇ ਗੁਣਾਂ 'ਤੇ ਸੁੰਦਰ ਵਡਿਆਈਆਂ ਨੂੰ ਕੋਈ ਗਾਉਂਦਾ ਹੈ। ਗਾਵੈ ਕੋ ਵਿੱਦਿਆ ਵਿਖਮ ਵਿਚਾਰ, ਕੋਈ ਕਹਿੰਦਾ ਉਹਦੀ ਵਿੱਦਿਆ ਦਾ ਵਿਚਾਰ ਕਰਨਾ ਬਹੁਤ ਕਠਿਨ ਹੈ, ਕੋਈ ਉਹਨੂੰ ਕਠਿਨ ਵਿੱਦਿਆ ਦੁਆਰਾ ਗਾਉਂਦਾ ਹੈ। ਗਾਵੈ ਕੋ ਸਾਜ ਕਰੇ ਤਾਨੋ ਖੇ, ਕੋਈ ਇਸ ਪ੍ਰਕਾਰ ਗਾਉਂਦਾ ਵਾਹਿਗੁਰੂ ਨੂੰ ਕਿ ਸਿਰਜਣਹਾਰੇ ਸਰੀਰ ਨੂੰ ਰੱਜ ਕੇ ਫਿਰ ਖੇ ਕਰ ਦਿੰਦਾ, ਮਿੱਟੀ ਕਰ ਦਿੰਦਾ ਇਸ ਸਰੀਰ ਦੇ ਤਾਂ ਹੀ। ਗਾਵੈ ਕੋ ਜੀ ਲੈ ਫਿਰ ਦੇਹ, ਇਸ ਪ੍ਰਕਾਰ ਫਰਮਾਉਂਦੇ ਨੇ ਕੋਈ ਇਹ ਗਾਉਂਦਾ ਕਿ ਉਹ ਜਿੰਦ ਲੈਂਦਾ ਸਾਡੀ, ਸੋ ਜਿੰਦ ਲੈ ਕੇ ਫਿਰ ਵਾਪਸ ਦੇ ਦਿੰਦਾ, ਭਾਵ ਇਹ ਵੀ ਕਹਿੰਦੇ ਨੇ ਗਾਵੈ ਕੋ ਜੀ ਲੈ ਫਿਰ ਦੇ, ਉਹ ਜੀ ਆਤਮਾ ਲੈ ਕੇ ਇੱਕ ਸਰੀਰ 'ਚੋਂ ਫਿਰ ਦੂਜੀ ਦੇਹੀ ਦੇ ਦਿੰਦਾ। ਗਾਵੈ ਕੋ ਜਾਪੈ ਦਿਸੈ ਦੂਰ, ਕੋਈ ਇਹ ਕਹਿੰਦਾ ਕਿ ਉਸ ਨੂੰ ਪ੍ਰਭੂ ਪ੍ਰਤੀਤ ਹੁੰਦਾ ਪਰ ਦਿਸਦਾ ਦੂਰ ਹੈ, ਪ੍ਰਤੀਤ ਤਾਂ ਹੁੰਦਾ ਹੈ ਪਰ ਦੂਰ ਦਿਖਦਾ ਹੈ। ਕਹਿੰਦੇ ਚਲੋ ਸ਼ੁਕਰ ਹੈ ਦਿਖਦਾ ਤਾਂ ਹੈ, ਕਈ ਕਹਿੰਦੇ ਉਹ ਨੀਲੀ ਛੱਤ ਵਾਲਾ ਜਿਵੇਂ ਲੋਕ ਕਹਿੰਦੇ ਨੇ ਹੈਗਾ। ਹੁਣ ਗਾਵੈ ਕੋ ਵੇਖੈ ਹਾਦਰਾ ਹਦੂਰ, ਕੋਈ ਕਹਿੰਦਾ ਮੈਨੂੰ ਵਾਹਿਗੁਰੂ ਹਾਜ਼ਰ ਹਜ਼ੂਰ ਦਿਖਦਾ, ਸਾਹਮਣੇ ਹਾਜ਼ਰਾ ਹਜ਼ੂਰ ਹੈ ਵਾਹਿਗੁਰੂ, ਹਾਜ਼ਰ ਨਾਜ਼ਰ ਹੈ ਵਾਹਿਗੁਰੂ। ਪਰ ਕਹਿੰਦੇ ਇਸ ਤਰ੍ਹਾਂ ਸਾਰੇ ਆਪੋ ਆਪਣੇ ਜਿੰਨੀ ਕੁ ਬੁੱਧੀ, ਆਪ ਆਪਣੀ ਬੁੱਧ ਹੈ ਜੇਤੀ ਬਰਨ ਭਿੰਨ ਭਿੰਨ ਤੁਹੇ ਤੇਤੀ, ਆਪੋ ਆਪਣਾ ਸਾਰੇ ਗਾਉਂਦੇ ਜਿੰਨਾ ਕਿਸੇ ਜ਼ੋਰ ਹੈ। ਕਥਨਾ ਕਥੀ ਨਾ ਆਵੈ ਤੋਟ, ਸਿਰਫ ਉਹਦੇ ਸੰਬੰਧੀ ਜਿਹੜੀ ਕਥਾ ਕਰਨ ਨਾਲ ਉਹਦਾ ਕੋਈ ਅੰਤ ਨਹੀਂ ਪਾਇਆ ਜਾਂਦਾ ਤਾਂ ਕਹਿੰਦੇ ਸਿਰਫ ਇਹ ਬੋਲਣ ਨਾਲ ਉਹਦਾ ਅੰਤ ਨਹੀਂ ਪਾ ਸਕਦੇ ਆਪਾਂ ਪਰਮਾਤਮਾ ਦਾ। ਕਾਥ ਕਾਥ ਕਥੀ ਕੋਟੀ ਕੋਟ ਕੋਟ ਕਈ ਕਰੋੜਾਂ ਕਥੱਕੜਾਂ ਨੇ ਉਹਦੇ ਬਾਰੇ ਕਥਨ ਕੀਤਾ ਹੈ। ਅਨੇਕਾਂ ਰਿਸ਼ੀਆਂ ਮੁਨੀਆਂ ਅਤੇ ਵਿਦਵਾਨਾਂ ਨੇ ਉਹਦੀਆਂ ਕਥਾ ਲਿਖੀਆਂ ਨੇ ਪਰ ਉਹਦਾ ਕੋਈ ਅੰਤ ਨਹੀਂ ਪਾ ਸਕਿਆ ਹੁਣ ਤੱਕ। ਉਹ ਵਾਹਿਗੁਰੂ ਇਸ ਪ੍ਰਕਾਰ ਅਕਥ ਹੀ ਹੈ। ਦੇਦਾ ਦੇ ਲੈਂਦੇ ਥੱਕ ਪਾਹੇ, ਉਹ ਵਾਹਿਗੁਰੂ ਦਾਤਾਂ ਦਿੰਦਾ ਅਤੇ ਲੈਣ ਵਾਲੇ ਜੀਵ ਥੱਕ ਜਾਂਦੇ ਨੇ ਭਾਵ ਖਤਮ ਹੋ ਜਾਂਦੇ। ਉਹ ਦੇਈ ਜਾ ਰਿਹਾ, ਲੈ ਕੇ ਖਾ ਕੇ ਫਿਰ ਚਲੇ ਜਾਂਦੇ, ਫਿਰ ਆ ਜਾਂਦੇ ਨੇ। ਜੁਗਾ ਜੁਗੰਤਰ ਖਾਹੀ ਖਾਹੇ, ਇਹ ਜੁਗਾਂ ਜੁਗੰਤਰਾਂ ਤੋਂ ਜੀਵ ਉਹਦੇ ਦਿੱਤੇ ਹੋਏ ਪਦਾਰਥਾਂ ਨੂੰ ਖਾਹੀ ਭਾਵ ਖਾਣ ਵਾਲੇ ਹੋ ਕੇ ਖਾਈ ਜਾ ਰਹੇ ਆ, ਖਾਈ ਜਾ ਰਹੇ ਨੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ। ਉਹ ਹੁਕਮੀ ਪਰਮਾਤਮਾ ਹੁਕਮ ਕਰਨ ਵਾਲੇ ਦਾ ਹੁਕਮ ਜਿਹੜਾ ਹੈ ਨਾ, ਉਹ ਹੁਕਮੀ ਇਹ ਸਾਰੀ ਮਰਿਆਦਾ ਚਲਾ ਰਿਹਾ, ਹੁਕਮ ਦੇ ਵਿੱਚ ਸਭ ਕੁਝ ਚੱਲ ਰਿਹਾ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹੈ ਕਿ ਉਹ ਬੇਪਰਵਾਹ ਵਾਹਿਗੁਰੂ ਆਪਣੀ ਇਸ ਸਾਰੀ ਸ੍ਰਿਸ਼ਟੀ ਨੂੰ ਵੇਖ ਕੇ ਬਹੁਤ ਪ੍ਰਸੰਨ ਹੋ ਰਿਹਾ ਹੈ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਜਿਹੜਾ ਵਾਹਿਗੁਰੂ ਇੰਨੇ ਬਲ ਦੇ ਹੁਕਮ ਵਾਲਾ ਹੈ, ਉਹ ਸੰਸਾਰੀ ਰਾਜਿਆਂ ਮਹਾਰਾਜਿਆਂ ਵਾਂਗੂ ਆਉਂਦਾ ਜਾਂਦਾ ਨਾਸਵੰਤ ਹੈ ਕਿ ਉਹਨੂੰ ਕਿਵੇਂ ਸਿਮਰੀਏ, ਕਿਸ ਤਰ੍ਹਾਂ ਦਾ ਹੈ ਵਾਹਿਗੁਰੂ। ਮਹਾਰਾਜ ਕਹਿੰਦੇ ਭਾਈ ਜੋ ਆਪਣਾ ਮਾਲਕ ਹੈ ਨਾ ਪਰਮਾਤਮਾ, ਉਹ ਮਾਲਕ ਵਾਹਿਗੁਰੂ ਆਪ ਸੱਚਾ ਹੈ ਅਤੇ ਉਹਦਾ ਨਾਮ ਵੀ ਸੱਚਾ ਹੈ। ਅਤੇ ਭਾਖਿਆ ਭਾਉ ਅਪਾਰ, ਵੱਖੋ ਵੱਖਰੀਆਂ ਬੋਲੀਆਂ ਦੇ ਪ੍ਰਭਾਵ ਕਰਕੇ ਉਹਦੇ ਅਨੇਕਾਂ ਹੀ ਨਾਮ ਨੇ। ਜਿਨ੍ਹਾਂ ਨੇ ਭਾਖਿਆ ਉਹਨੂੰ ਕਿਹਾ ਭਾਉ ਅਪਾਰ, ਅਪਾਰ ਪਾਰਾਵਾਰ ਤੋਂ ਰਹਿ ਜੋ ਪਰਮੇਸ਼ੁਰਾਂ ਨੂੰ ਭਾਉ ਨਾਲ ਕਹਿਣਾ, ਪ੍ਰੇਮ ਨਾਲ ਕਹਿਣਾ। ਸਾਚਾ ਸਾਹਿਬ ਸਾਚ ਨਾਏ, ਸੱਚਾ ਮਾਲਕ ਸਾਹਿਬ ਜੀ ਸੱਚੇ ਨੇ, ਉਹਨਾਂ ਦਾ ਨਾਮ ਵੀ ਸੱਚਾ ਹੈ। ਕਿਸੇ ਵੀ ਧਰਮ ਵਿੱਚ ਉਹਨੇ ਦੇ ਅਲੱਗ ਅਲੱਗ ਨਾਮ ਨੇ, ਪਰ ਜਿਸ ਧਰਮ ਵਿੱਚ ਕੋਈ ਵੀ ਮਨੁੱਖ ਉਹਨੂੰ ਭਾਵਨਾ ਨਾਲ ਕਹਿੰਦਾ, ਪ੍ਰੇਮ ਨਾਲ ਕਹਿੰਦਾ, ਉਹਨੂੰ ਪ੍ਰਾਪਤੀ ਹੁੰਦੀ ਹੈ। ਆਖ ਹੈ ਮੰਗਾ ਹੈ ਦੇਹ ਦੇਹ, ਦਾਤ ਕਰੇ ਦਾਤਾਰ। ਸਾਰੇ ਜੀਵ ਉਹਨੂੰ ਆਖਦੇ ਨੇ, ਉਚਾਰਦੇ ਨੇ ਮੰਗਾਂ ਮੰਗਦੇ ਹੋਏ, ਦੇਹ ਦੇ ਆਹ ਦਿਓ, ਪੁੱਤ ਦਿਓ, ਦੁੱਧ ਦਿਓ, ਪੈਸਾ ਦਿਓ, ਇਹ ਦੇਹ ਦੇ ਕਹਿੰਦੇ ਨੇ। ਸੋ ਉਹ ਦਾਤਾਂ ਸਭ ਨੂੰ ਦਾਤਾਂ ਬਖਸ਼ਦਾ, ਉਹ ਦਾਤਾ ਅਕਾਲ ਪੁਰਖ ਕਿਰਪਾ ਕਰਦਾ, ਮਿਹਰ ਭਰਿਆ ਹੱਥ ਰੱਖਦਾ। ਸੋ ਇਸ ਪ੍ਰਕਾਰ ਬਚਨ ਫਿਰ ਅੱਗੇ ਪ੍ਰਸ਼ਨ ਦੇ ਰੂਪ ਵਿੱਚ ਹੈ। ਫੇਰ ਕੇ ਅੱਗੇ ਰੱਖੀ ਹੈ ਜੇ ਤੋਂ ਦਿਸੈ ਦਰਬਾਰ, ਉਹਦੀਆਂ ਦਿੱਤੀਆਂ ਦਾਤਾਂ ਵਿੱਚੋਂ ਅਸੀਂ ਮੋੜ ਕੇ ਉਹਦੇ ਅੱਗੇ ਕਿਹੜੀ ਵਸਤੂ ਰੱਖੀਏ, ਕਿਹੜੀ ਜਿਸ ਕਰਕੇ ਸਾਨੂੰ ਉਹਦਾ ਦਰਬਾਰ ਹੁੰਦਾ ਸਰੂਪ ਦਿਖ ਪਵੇ, ਉਹਦਾ ਦਰਬਾਰ ਸੱਚਖੰਡ ਦਿਖ ਪਵੇ। ਮੁਹਾਓ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ, ਆਹੇ ਨੂੰ ਕਨੌੜਾ ਹੋਣ ਕਰਕੇ ਮੁਹਾਓ। ਫਿਰ ਅਸੀਂ ਆਪਣੇ ਮੂੰਹ ਤੋਂ ਕਿਹੜਾ ਬੋਲ ਬੋਲੀਏ ਜਿਹਨੂੰ ਸੁਣ ਕੇ ਉਹ ਸਾਡੇ ਨਾਲ ਵਾਹਿਗੁਰੂ ਪਿਆਰ ਕਰੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵੀ ਚਾਰ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਭਾਈ ਉਹਦੀ ਜਿਹੜੀ ਪ੍ਰਾਪਤੀ ਹੈ ਉਹ ਅੰਮ੍ਰਿਤ ਵੇਲੇ ਉਹਦੇ ਸੱਚੇ ਨਾਮ ਦਾ ਜਾਪ ਕਰੀਏ ਉੱਠ ਕੇ, ਅਤੇ ਉਹਦੀਆਂ ਵਡਿਆਈਆਂ ਦੀ ਵਿਚਾਰ ਕਰੀਏ, ਉਹਦੀਆਂ ਵਡਿਆਈਆਂ ਕਰੀਏ, ਵਾਹਿਗੁਰੂ ਦੀਆਂ ਕੀਰਤਨ ਦੇ ਰਾਹੀਂ ਵਿਚਾਰ ਕਰੀਏ, ਸ਼ਬਦ ਦੀ ਵਿਚਾਰ ਰਾਹੀਂ। ਜਾਂ ਜਦੋਂ ਵਾਹਿ ਕਹਿੰਦੇ ਹੈ ਉਹ ਬੜਾ ਅਚਰਜ ਹੈ, ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਰੂਪ ਆਵ ਕਰਦਾ ਹੈ ਪ੍ਰਕਾਸ਼। ਜਾਂ ਜਦੋਂ ਬਾਣੀ ਪੜ੍ਹਦੇ ਹਾਂ ਜਪਜੀ ਸਾਹਿਬ ਜਾਪ ਸਾਹਿਬ ਜਿਹੜੀ ਵੀ ਬਾਣੀ, ਉਹਦੀ ਵਡਿਆਈ ਦੇਖੋ ਅਤੇ ਨਾਲ ਵਿਚਾਰ ਕਰੋ ਕਿ ਇਹਦਾ ਅਰਥ ਭਾਵ ਕੀ ਹੈ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਚੰਗੇ ਕਰਮਾਂ ਕਰਕੇ ਮਨੁੱਖਾ ਦੇ ਰੂਪ ਕੱਪੜਾ ਮਿਲਦਾ ਹੈ ਅਤੇ ਉਹਦੀ ਮਿਹਰ ਦੀ ਦ੍ਰਿਸ਼ਟੀ ਨਾਲ ਮੁਕਤੀ ਜਾਂ ਗਿਆਨ ਪ੍ਰਾਪਤ ਹੁੰਦਾ। ਸੋ ਕਰਮੀ ਆਵੈ ਕੱਪੜਾ, ਸੋ ਜਿਹੜਾ ਹੈ ਨਾ ਇਹ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਜਾਂ ਉਹ ਨਦਰੀ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਉਹ ਮੋਖ ਦੁਆਰ ਕੀ ਮਿਲਦਾ, ਗਿਆਨ ਮਿਲਦਾ ਸਾਨੂੰ। ਨਾਨਕ ਇਹ ਵਹਿ ਜਾਣੀਐ ਸਭ ਆਪੇ ਸਚਿਆਰ। ਇਹ ਨੂੰ ਲੱਗੀ ਹੋਈ ਹੈ ਲਾਂ ਅਤੇ ਵਹਿ ਦਲਾਈਆਂ, ਇਹ ਵਹਿ ਜਾਣੀਐ ਸਭ ਆਪੇ ਸਚਿਆਰ। ਮਹਾਰਾਜ ਕਥਨ ਕਰਦੇ ਆ ਕਿ ਭਾਈ ਇਉਂ ਜਾਣੋ ਕਿ ਸਭ ਕੁਛ ਸੱਚਾ ਪਰਮਾਤਮਾ ਆਪ ਹੀ ਹੈ, ਜਾਂ ਇਉਂ ਜਾਣੋ ਕਿ ਸਾਰੇ ਥਾਈਂ ਉਹ ਸੱਚਿਆਰ ਵਾਹਿਗੁਰੂ ਜਾਣ ਲਈਦਾ ਵਿਆਪਕ ਰੂਪ ਦੇ ਵਿੱਚ। ਸੋ ਮਹਾਰਾਜ ਅੱਗੇ ਫਿਰ ਪ੍ਰਸ਼ਨ ਕੀਤਾ, ਜਿਸ ਪਰਮਾਤਮਾ ਦਾ ਸਰੂਪ ਆਪ ਨੇ ਵਰਣਨ ਕੀਤਾ ਉਹ ਸੁਤੰਤਰ ਹੈ ਜਾਂ ਪਤੰਤਰ ਹੈ, ਮਾਇਆ ਸਹਿਤ ਹੈ ਜਾਂ ਮਾਇਆ ਤੋਂ ਰਹਿਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਦਾ ਕੋਈ ਕਥਨ ਨਹੀਂ ਕਰ ਸਕਦਾ। ਤਾਪਿਆ ਨਾ ਜਾਏ, ਕੀਤਾ ਨਾ ਹੋਏ, ਵਾਹਿਗੁਰੂ ਦਾ ਕੋਈ ਸਰੂਪ ਕਾਇਮ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਹ ਕਿਸੇ ਦਾ ਬਣਾਇਆ ਹੋਇਆ। ਸੋ ਇਸੇ ਪ੍ਰਕਾਰ ਥਾਪਿਆ ਨਾ ਜਾਏ, ਜਿਵੇਂ ਕਿਸੇ ਨੂੰ ਥਾਪਦੇ ਹਾਂ ਆਪਾਂ ਗੱਦੀ ਦੇ ਅੱਗੇ, ਜਾਂ ਪੈਦਾ ਕੀਤਾ ਹੋਇਆ ਤਾਂ ਨਾ ਤਾਂ ਉਹ ਨਾਦੀ ਔਲਾਦ ਹੈ ਨਾ ਬਿੰਦੀ ਔਲਾਦ ਹੈ। ਆਪੇ ਆਪ ਨਿਰੰਜਨ ਸੋਏ, ਉਹ ਮਾਇਆ ਤੋਂ ਰਹਿਤ ਪਵਿੱਤਰ ਪਰਮਾਤਮਾ ਆਪਣੇ ਆਪ ਤੋਂ ਹੀ ਹੈ ਨਿਰੰਜਨ, ਮਾਇਆ ਤੋਂ ਰਹਿਤੇ, ਕਿਉਂਕਿ ਬਾਹਲੇ ਖੁੱਲ੍ਹੇ ਹੱਥ ਹੀ ਨਾ ਕਰਨੇ। ਇਹ ਤਾਂ ਸਿਰਫ ਜਦੋਂ ਪਾਠ ਕਰਨ ਵਾਸਤੇ ਦੱਸੇ ਆ, ਪਾਠ ਕਰਨ ਵੇਲੇ ਬਸ ਐਂ ਧਿਆਨ ਲਈ ਜਾਣਾ ਨਾਲ ਨਾਲ, ਇਹਦਾ ਭਾਵ ਕੀ ਹੈ। ਜਿਹਨ ਸੇਵਿਆ ਤਿੰਨ ਪਾਇਆ ਮਾਨ, ਜਿਹਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਜਾਂ ਸੇਵਾ ਕੀਤੀ ਆ, ਉਹਨੇ ਹੀ ਮਾਣ ਵਡਿਆਈ ਪ੍ਰਾਪਤ ਕੀਤੀ ਹੈ। ਨਾਨਕ ਗਾਵੀ ਹੈ ਗੁਣੀ ਨਿਧਾਨ, ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਆ ਕਿ ਉਹ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦਾ ਜਸ ਗਾਉਣਾ ਚਾਹੀਦਾ। ਭਾਈ ਕਿਵੇਂ ਗਾਈਏ? ਗਾਵੀ ਹੈ ਸੁਣੀਐ ਮਨ ਰੱਖੀਐ ਭਾਉ, ਭਾਈ ਮੂੰਹ ਦੇ ਨਾਲ ਗਾਓ ਅਤੇ ਕੰਨਾਂ ਨਾਲ ਸੁਣੋ, ਮਨ ਦੇ ਵਿੱਚ ਪਿਆਰ ਰੱਖੋ, ਇਹਦੇ ਨਾਲ ਪ੍ਰੇਮ ਕਰੋ। ਸੋ ਇਸ ਪ੍ਰਕਾਰ ਕਹਿੰਦੇ ਜੇ ਪਰਮਾਤਮਾ ਦੇ ਗੁਣਾਂ ਨੂੰ ਗਾਈਏ ਫਿਰ ਸੁਣੀਏ ਵੀ ਅਤੇ ਨਾਲ ਹੀ ਉਹਦਾ ਪ੍ਰੇਮ ਮਨ ਵਿੱਚ ਰੱਖੀਏ ਤਾਂ ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਫਿਰ ਇਹ ਜੀਵ ਦੁੱਖਾਂ ਨੂੰ ਨਾਸ ਕਰਕੇ ਸੁੱਖਾਂ ਨੂੰ ਘਰ ਭਾਵ ਹਿਰਦੇ 'ਚ ਪ੍ਰਾਪਤ ਕਰ ਲੈਂਦਾ ਆਪਣੇ 'ਚ। ਪ੍ਰਤੱਖ ਘਰ ਵਿੱਚ ਵੀ ਸੁੱਖ ਪ੍ਰਾਪਤ ਹੋ ਜਾਂਦਾ। ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਸੋ ਗੁਰਾਂ ਦੇ ਮੁੱਖ ਤੋਂ ਨਿਕਲੀ ਹੋਈ ਬਾਣੀ ਸਾਡਾ ਨਾਦ ਭਾਵ ਸ਼ਬਦ ਹੈ, ਗੁਰਬਾਣੀ ਹੀ ਸਾਡਾ ਵੇਦ ਹੈ, ਗੁਰਬਾਣੀ ਸਾਡੇ ਹਿਰਦੇ 'ਚ ਸਮਾ ਰਹੀ ਹੈ। ਗੁਰਮੁਖ ਨਾਦੰ ਤੋਂ ਭਾਵ ਕੀਰਤਨ ਕਰਦੇ ਨੇ, ਗੁਰਮੁਖ ਵੇਦੰ ਗਿਆਨ ਦੀ ਕਥਾ ਕਰਦੇ ਨੇ, ਅਤੇ ਗੁਰਮੁਖ ਵੇਦ ਬਾਅਦ ਵਿੱਚ ਵੀ ਪਰਮਾਤਮਾ 'ਚ ਸਮਾਏ ਰਹਿੰਦੇ ਨੇ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਮਹਾਰਾਜ ਨੂੰ ਕਹਿਣ ਲੱਗੇ ਤੁਸੀਂ ਇਹਨਾਂ ਨੂੰ ਨਹੀਂ ਮੰਨਦੇ ਦੇਵਤਿਆਂ ਨੂੰ। ਸਤਿਗੁਰੂ ਕਹਿੰਦੇ ਮੇਰਾ ਗੁਰੂ ਪਰਮੇਸ਼ਰ ਜਿਹੜਾ ਨਾ ਮੇਰਾ ਗੁਰੂ, ਉਹ ਗੁਰੂ ਮੇਰਾ ਸ਼ਿਵਜੀ ਹੈ, ਗੁਰੂ ਮੇਰਾ ਗੋਰਖ ਤੋਂ ਭਾਵ ਵਿਸ਼ਨੂੰ ਹੈ, ਉਹ ਗੁਰੂ ਹੀ ਮੇਰਾ ਬ੍ਰਹਮ ਹੈ, ਅਤੇ ਗੁਰੂ ਹੀ ਪਾਰਵਤੀ, ਅਤੇ ਮੇਰਾ ਸਤਿਗੁਰੂ ਅਕਾਲ ਪੁਰਖ ਹੀ ਮੇਰੀ ਲੱਛਮੀ ਹੈ, ਉਹੀ ਮੇਰੀ ਸ੍ਰਿਸ਼ਟੀ ਹੈ। ਕਹਿਣ ਤੋਂ ਭਾਵ ਮੈਂ ਆਪਣੇ ਸੱਚੇ ਸਤਿਗੁਰੂ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦਾ, ਗੁਰੂ ਹੀ ਮੇਰਾ ਸਾਰਾ ਕੁਛ ਹੈ। ਪਰਮਾਤਮਾ ਜਿੱਥੇ ਉਹ ਆਪ ਆ ਗਿਆ ਉੱਥੇ ਹੁਣ ਹੋਰ ਕੋਈ ਲੋੜ ਰਹਿ ਗਈ? ਜੇ ਤੁਸੀਂ ਪਹਿਲਾਂ ਥੱਲੇ ਥੱਲੇ ਵਾਲੇ ਨੂੰ ਮੰਨੋਗੇ, ਫਿਰ ਹੋਰ ਉੱਤੇ ਵਾਲੇ ਨੂੰ, ਫਿਰ ਹੋਰ ਉੱਤੇ ਵਾਲੇ ਨੂੰ, ਫਿਰ ਪਹਿਲਾਂ ਹੀ ਸਿਰੇ ਵਾਲੇ ਨੂੰ ਮੰਨ ਲਓ, ਇੱਕ ਓੰਕਾਰ ਦੀ ਮਾਨਤਾ ਕਰਿਆ ਕਰੋ ਪਹਿਲਾਂ ਹੀ। ਜੇ ਹਉ ਜਾਣਾ ਆਖਾ ਨਾ ਹੀ ਕਹਿਣਾ ਕਥਨ ਨਾ ਜਾਈ। ਜੇ ਮੈਂ ਉਸ ਵਾਹਿਗੁਰੂ ਦੇ ਕਿਸੇ ਹੋਰ ਸਰੂਪ ਨੂੰ ਜਾਣਦਾ ਵੀ ਹੋਵਾਂ ਤਾਂ ਵੀ ਮੈਂ ਉਹਦਾ ਬਿਆਨ ਨਹੀਂ ਕਰ ਸਕਦਾ, ਕਿਉਂਕਿ ਉਹਦੇ ਗੁਣ ਅਕਥ ਨੇ, ਉਹ ਕਥਨ ਤਾਂ ਹੋ ਹੀ ਨਹੀਂ ਸਕਦਾ। ਜੇ ਹਉ ਜਾਣਾ, ਭਾਵੇਂ ਮੈਂ ਜਾਣਦਾ ਸਭ ਕੁਛ, ਪਰ ਉਹ ਇੱਕ ਮਨੁੱਖੀ ਬੋਲੀ ਵਿੱਚ ਕਥਨ ਨਹੀਂ ਕੀਤਾ ਜਾ ਸਕਦਾ। ਗੁਰਾ ਇੱਕ ਦੇਹ ਬੁਝਾਈ, ਇਹ ਸਤਿਗੁਰੂ ਮੈਨੂੰ ਇੱਕੋ ਇੱਕ ਗੱਲ ਬੁਝਾ ਦਿਓ, ਜਾਂ ਸਤਿਗੁਰਾਂ ਨੇ ਮੈਨੂੰ ਇੱਕੋ ਇੱਕ ਗੱਲ ਬੁਝਾਈ ਸਮਝਾਈ ਹੈ। ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਾਰਿਆਂ ਜੀਆਂ ਦਾ ਜੋ ਇੱਕੋ ਇੱਕ ਦਾਤਾ, ਉਹ ਮੈਨੂੰ ਭੁੱਲ ਨਾ ਜਾਵੇ, ਬਸ ਸਦਾ ਮੇਰੇ ਹਿਰਦੇ 'ਚ ਵਾਹਿਗੁਰੂ ਵਸਦਾ ਰਹੇ। ਇਹ ਯਾਦ ਰਹੇ ਕਿ ਸਾਰਿਆਂ ਜੀਆਂ ਦਾ ਇੱਕੋ ਹੀ ਦਾਤਾ ਹੈ, ਕਿਸੇ ਨਾਲ ਦੁਵੈਸ਼ ਭਾਵਨਾ ਹੋਵੇ ਮੇਰੇ ਮਨ ਦੇ ਅੰਦਰ,